ਸਾਡਾ ਗੁਰੂ ਇਹ ਕਹਿੰਦੇ ਨੇ ਖਾਨ ਸਾਹਿਬ ਕਿ ਸਭ ਦੇ ਅੰਦਰ ਅੱਲਾ ਦਾ ਨੂਰ ਹੈ, ਕੋਈ ਵੈਰੀ ਨਹੀਂ ਹੈ, ਸਭ ਦੇ ਅੰਦਰ ਅੱਲਾ ਹੈ। ਕਹਿੰਦਾ ਗਾ ਕਨ੍ਹਈਆ ਬੜੀ ਮਾਰਕੇ ਦੀ ਗੱਲ ਤੈਂ ਕਹੀ, ਤੈਂ ਤਾਂ ਮੇਰਾ ਦਿਲ ਪਾਣੀ ਨਹੀਂ ਪਿਲਾਇਆ, ਕੋਈ ਆਵੇ ਹਯਾਤ ਪਿਲਾ ਤਾ ਮੈਨੂੰ। ਮੇਰੇ ਦਿਲ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੀ ਅਕੀਦਤ ਪੈਦਾ ਹੋ ਗਈ ਹੈ, ਅਤੇ ਮੈਂ ਪਤਾ ਨਹੀਂ ਜਿਉਣਾ ਕਿ ਮਰਨਾ, ਮੈਂ ਇੱਥੋਂ ਹੀ ਸੀਸ ਨਿਵਾਉਣਾ ਜਾਣ ਵੇਲੇ। ਇਹਨਾਂ ਨੂੰ ਸਿੱਖਾਂ ਨੇ ਆ ਕੇ ਸਿੰਘਾਂ ਨੇ ਭਾਈ ਕਨ੍ਹਈਏ ਨੂੰ ਫੜ ਲਿਆ, ਕਹਿੰਦਾ ਤੈਨੂੰ ਗੁਰੂ ਦੇ ਸਮੇਸ਼ ਕਿਤਾ ਯਾਦ ਫਰਮਾਉਂਦੇ ਨੇ, ਹੁਕਮ ਆਇਆ, ਮਸ਼ਕ ਉੱਥੇ ਹੀ ਸੁੱਟ ਦਿੱਤੀ, ਮੁਜਰਮ ਵਾਂਗੂ ਫੜ ਕੇ ਲੈ ਜਾਂਦੇ। ਦਸ਼ਮੇਸ਼ ਪਿਤਾ ਦੇ ਹਜ਼ੂਰ ਜਾ ਕੇ ਪੇਸ਼ ਕਰ ਦਿੱਤਾ, ਪਾਤਸ਼ਾਹ ਉਹ ਤਾਂ ਜਦ ਪੜਾਉਂਦਾ ਸੀ ਜਾਂ ਤਾਂ ਹੁਣ ਮੁਗਲ ਖਾਨ ਨੂੰ ਪਾਣੀ ਪਿਲਾ ਰਿਹਾ ਸੀ ਜਿਹੜਾ ਅੱਜ ਚੜ ਕੇ ਆਇਆ। ਬੜੀ ਸੀਰੀਅਸ ਗੱਲ ਸੀ ਸਾਧ ਸਿੰਘ ਦੀ, ਕੋਈ ਹੋਰ ਜਰਨੈਲ ਹੁੰਦਾ, ਕੋਈ ਰਾਜਾ ਹੁੰਦਾ, ਕਹਿੰਦਾ ਹੁਣੇ ਸਿਰ ਕੱਟ ਦਿਓ ਇਹਦਾ। ਗੁਰੂ ਦਸ਼ਮੇਸ਼ ਪਿਤਾ ਕਹਿਣ ਲੱਗੇ ਕਨ੍ਹਈਆ ਤੂੰ ਕਿਹਨੂੰ ਪਾਣੀ ਪਿਲਾਉਂਦਾ ਰਿਹਾ ਅੱਜ, ਮੁਸਲਮਾਨਾਂ ਨੂੰ? ਕਹਿੰਦਾ ਨਾ ਮਾਰ। ਫਿਰ ਤੂੰ ਪਹਾੜੀਆਂ ਨੂੰ ਪਾਣੀ ਪਿਲਾਉਂਦਾ ਰਿਹਾ? ਕਹਿੰਦਾ ਨਹੀਂ ਮਾਰ। ਕਹਿੰਦੇ ਮਹਾਰਾਜ ਝੂਠ ਬੋਲਦਾ, ਅਸੀਂ ਅੱਖਾਂ ਨਾਲ ਦੇਖਿਆ, ਹੁਣ ਵੀ ਅਸੀਂ ਲੈ ਕੇ ਆਇਆ, ਇਹ ਪਾਣੀ ਪਿਲਾ ਰਿਹਾ ਸੀਗਾ ਮੁਗਲ ਖਾਨ। ਮਹਾਰਾਜ ਕਹਿੰਦੇ ਤੁਸੀਂ ਚੁੱਪ ਕਰੋ, ਪੁੱਛ ਲੈਣ ਦਿਓ ਮੈਨੂੰ। ਉਸ ਵੇਲੇ ਮਹਾਰਾਜ ਕਹਿੰਦੇ ਤੂੰ ਕਨ੍ਹਈਆ ਖਾਲਸੇ ਨੂੰ ਪਾਣੀ ਪਿਲਾਉਂਦਾ ਰਿਹਾ? ਕਹਿੰਦਾ ਨਹੀਂ ਮਾਰ। ਫਿਰ ਕਿਹਨੂੰ ਪਾਣੀ ਪਿਲਾਇਆ? ਕਹਿੰਦਾ ਪਾਤਸ਼ਾਹ ਜਦ ਮੇਰੀਆਂ ਅੱਖਾਂ ਦੇ ਉੱਤੇ ਮੋਤੀਆ ਬਿੰਦ ਸੀ, ਉਸ ਵੇਲੇ ਮੈਨੂੰ ਮੁਸਲਮਾਨ ਵੀ ਨਜ਼ਰ ਆਉਂਦਾ ਸੀ, ਹਿੰਦੂ ਵੀ ਨਜ਼ਰ ਆਉਂਦਾ ਸੀ, ਚੰਗੇ ਵੀ ਨਜ਼ਰ ਆਉਂਦੇ ਸੀ, ਮਾੜੇ ਵੀ ਆਉਂਦੇ ਸੀ, ਆਪਣੇ ਵੀ ਆਉਂਦੇ ਸੀ, ਬਗਾਨੇ ਵੀ ਆਉਂਦੇ ਸੀ, ਪਰ ਜਦ ਤੋਂ ਤੈਂ ਮੈਨੂੰ ਨਾਮ ਦਾ ਸੁਰਮਾ ਦਿੱਤਾ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪਰ, ਮੇਰੇ ਮਨ ਵਿੱਚ ਚਾਨਣਾ ਹੋ ਗਿਆ, ਅਤੇ ਮੇਰੇ ਜਿਹੜੇ ਬੰਦ ਨੇਤਰ ਸੀ ਉਹਨਾਂ ਤੋਂ ਮੋਤੀਆ ਬਿੰਦ ਲੈ ਗਿਆ ਪਾਤਸ਼ਾਹ। ਜਦ ਮੇਰੀਆਂ ਅੱਖਾਂ ਖੁੱਲ੍ਹ ਗਈਆਂ, ਉਸ ਵੇਲੇ ਜੋ ਕੁਛ ਮੈਂ ਦੇਖਿਆ ਉਹ ਮੈਂ ਤੁਹਾਨੂੰ ਬੇਨਤੀ ਕਰਦਾ। ਇਸ ਤਰ੍ਹਾਂ ਪੜ੍ਹੋ ਸਾਰੇ। Thank you. ਅੱਖ ਖੁੱਲ ਗਈ, ਕੀ ਦੇਖਿਆ, ਈਤਾ ਹੈ ਊਤਾ ਹੈ, ਘੱਟ 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 ਘੱਟ, ਤੂੰ ਹੀ ਤੂੰ ਹੀ ਮੋਹੇ ਨਾ, ਹੇ ਕਲਗੀ ਵਾਲਿਆ, ਮੈਂ ਤਾਂ ਹੁਣ ਤੇਰੇ ਹੀ ਦਿਦਾਰੀ ਕਰਦਾ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵਾਨ, ਤਰਨ ਮਾਏ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ, ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆ ਗਿਆ ਤੈਸਾ ਕਰਮ, ਪੌਣ ਪਾਣੀ ਬਸੰਤਰ ਮਾਏ, ਚਾਰ ਕੁੰਟ ਦੈ ਦਿਸੇ ਸਮਾਏ, ਤਿਸ ਤੇ ਭਿੰਨ ਨਹੀਂ ਕੋ ਠਾਉ, ਗੁਰ ਪ੍ਰਸ਼ਾਦ ਨਾਨਕ ਸੁਖ। ਪਾਤਸ਼ਾਹ ਮੈਨੂੰ ਹੁਣ ਹੋਰ ਨਹੀਂ ਦਿੰਦਾ, ਤੂੰ ਹੀ ਦੇਣਾ। ਗੁਰੂ ਦਸ਼ਮੇਸ਼ ਪਿਤਾ ਗੱਦੀ ਤੋਂ ਉੱਠੇ, ਬੋਕਲ 'ਚ ਲੈ ਲਿਆ ਸਿੱਖ ਨੂੰ, ਸਿੱਖਾ ਨਿਹਾਲ ਨਿਹਾਲ ਨਿਹਾਲ, ਅਗਮ ਨਿਗਮ ਦੀ ਸੋਝੀ ਦੇ ਤੀ, ਸਾਰੀਆਂ ਰਿਧੀਆਂ ਸਿੱਧੀਆਂ ਸ਼ਕਤੀਆਂ ਬ੍ਰਹਮ ਗਿਆਨ ਦੇ ਭੰਡਾਰ ਹਵਾਲੇ ਕਰਕੇ ਕਹਿਣ ਲੱਗੇ, ਲੈ ਕਨਈਆ ਤੈਂ ਸਿੱਖੀ ਦੀ ਪੀ ਐਚ ਡੀ ਕਰ ਲਈ, ਜਿੱਥੇ ਅਸੀਂ ਸਿੱਖ ਨੂੰ ਲਿਜਾਣਾ ਚਾਹੁੰਦੇ ਹਾਂ ਤੂੰ ਉੱਥੇ ਪਹੁੰਚ ਗਿਆ, ਸਾਡਾ ਕਿਸੇ ਨਾਲ ਵੈਰ ਨਹੀਂ ਹੈ। ਇਹ ਸਾਰਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਨੇ। ਤੂੰ ਪਹੁੰਚ ਗਿਆ ਉੱਥੇ, ਹੁਣ ਐਂ ਕਰਿਆ ਕਰ, ਇਕੱਲਾ ਪਾਣੀ ਨਾ ਪੜਾਈ, ਆਹ ਫੜ ਮੱਲੋਂ ਦੀ ਡੱਬੀ, ਆਹ ਫੜ ਪੱਟੀਆਂ, ਤੇ ਹੁਣ ਤੂੰ ਮੇਰੇ ਜ਼ਖਮਾਂ ਨੂੰ ਸਾਫ਼ ਕਰਕੇ ਮੱਲਮ ਲਾ ਕੇ ਬੰਨ ਵੀ ਦਿਆ ਕਰੀ, ਤੇ ਨਾ ਮੈਨੂੰ ਪਾਣੀ ਪਿਲਾਈ। ਇਹ ਕਿਹਾ ਜਾ ਗੁਰੂ ਹੈ ਸਾਹ ਸਿੰਘ, ਉੱਧਰ ਜੰਗ ਲੱਗਿਆ ਹੋਵੇ, ਇੱਕ ਇੱਕ ਸਿੱਖ ਦੀ ਜਾਨ ਹੱਦ ਤੋਂ ਜ਼ਿਆਦਾ ਪਿਆਰੀ ਹੋਵੇ, ਅਤੇ ਉੱਧਰ ਉਹਨਾਂ ਦਾ ਹੀ ਸਿੱਖ ਉਹਨਾਂ ਨੂੰ ਪਾਣੀ ਪਿਲਾਉਂਦਾ। ਕਹਿਣ ਲੱਗੇ ਖਾਲਸਾ ਜੀ, ਇਹ ਜਿਹੜਾ ਕਨਈਏ ਨੇ ਪਾਣੀ ਪਿਲਾਇਆ, ਪਾਣੀ ਨਹੀਂ ਪਿਲਾਇਆ, ਇਹਦੇ ਹੱਥ ਤੋਂ ਤਾਂ ਅੰਮ੍ਰਿਤ ਭਰਿਆ, ਇਹਦੀ ਦ੍ਰਿਸ਼ਟੀ ਤੋਂ ਅੰਮ੍ਰਿਤ ਭਰਿਆ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਜਿੰਨਿਆਂ ਨੂੰ ਇਹਨੇ ਪਾਣੀ ਪਿਲਾਇਆ ਨਾਲ ਦੀ ਨਾਲ ਸੋਝੀ ਦਿੱਤੀ ਹੈ, ਬੰਦੇ ਬਣਾ ਤੇ ਵੈਰ ਕੱਢ ਦਿੱਤਾ, ਉਹੀ ਮੁਗਲ ਖਾਨ। ਗੁਰੂ ਦਸ਼ਮੇਸ਼ ਪਿਤਾ ਨੇ ਕਿਹਾ, ਕਨਈਆ ਜਾ ਹੁਣ ਤੂੰ ਪ੍ਰਚਾਰ ਕਰ, ਕਿਉਂਕਿ ਤੇਰਾ ਅਤੇ ਮੇਰਾ ਹੁਣ ਫਰਕ ਨਹੀਂ, ਆਤਮ ਰਸ ਜੇ ਜਾਨ ਹੀ, ਸੋਹ ਖਾਲਸ ਦੇ ਪ੍ਰਮ ਹੈ ਮੋਹ ਹੈ ਤਾਸ ਮੈਂ ਰੰਚ ਕਨਾਈ ਪੇ, ਜਾਂ ਮੈਂ ਰੰਚ ਨਾ ਮਿਥਿਆ ਭਾਕੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਸਾਖ ਦਿੱਤੀ ਹੈ ਵੀ ਅਸੀਂ ਕੋਈ ਮਿਥਿਆ ਬਾਤ ਨਹੀਂ ਕਹਿੰਦੇ, ਜਿਹੜਾ ਆਤਮ ਰਸ ਦੇ ਵਿੱਚ ਪਹੁੰਚ ਗਿਆ ਉਹਦੇ ਵਿੱਚ ਤੇ ਰੱਬ ਤੇ ਗੁਰੂ ਵਿੱਚ ਕੋਈ ਭੇਦ ਨਹੀਂ ਹੋਇਆ ਕਰਦਾ, ਜਿਹਨਾਂ ਨਾਲ ਵਿਸਰੇ ਨਾਮ ਸੇਚ ਨੇ ਆ, ਭੇਦ ਨਾ ਜਾਣੋ ਮੂਲ ਸਾਈਂ ਦੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਆ, ਜਿਉਂ ਜਲ ਤਰੰਗ ਉੱਠੇ ਬਹੁ ਪਾਤੀ, ਫਿਰ ਸੱਲਾ ਸਲ ਸਮਾਇੰਦਾ। ਕਨਈਆ ਤੂੰ ਤੇ ਮੈਂ ਇੱਕ ਹੋ ਗਈ, ਜਾ ਹੁਣ ਤੂੰ ਪੱਛਮ ਚਲਿਆ ਜਾ, ਦੂਰ ਚਲਿਆ ਜਾ ਪਠਾਣਾ ਦੇ ਇਲਾਕੇ 'ਚ, ਉੱਥੇ ਜਾ ਕੇ ਆਪ ਨਾਮ ਜਪ ਅਤੇ ਸੰਸਾਰ ਨੂੰ ਨਾਮ ਜਪਾ, ਆਹੀ ਜਿਹੜੀ ਦ੍ਰਿਸ਼ਟੀ ਤੈਨੂੰ ਪ੍ਰਾਪਤ ਹੋਈ ਹੈ ਇਹ ਵੰਡਦਾ ਦੁਨੀਆ ਨੂੰ। ਧੂੜ ਮੰਗਦਾ ਅਸੀਂ ਉਹਨਾਂ ਸਿੱਖਾਂ ਦੀ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੇ ਔਰਾ ਨਾਮ ਜਪ। ਮੁਗਲ ਖਾਨ ਟੋਲਦਾ ਹੋਇਆ ਪਹੁੰਚਦਾ ਉੱਥੇ, ਘਰ ਤੋਂ ਪਾਰਸ ਲੈ ਕੇ ਚੱਲਿਆ, ਬਈ ਮੈਂ ਕੀ ਦੇਵਾਂ, ਮੇਰੀ ਜਾਨ ਬਚਾਈ ਹੈ, ਪਾਰਸ ਲੈ ਚੱਲ। ਭਾਈ ਕਨਈਏ ਨੂੰ ਜਾ ਕੇ ਟੋਲ ਲਿਆ, ਇੱਕ ਨਦੀ ਦੇ ਕੰਢੇ ਕੰਢੇ ਬੈਠੇ, ਪਾਰਸ ਭੇਟਾ ਕਰ ਦਿੱਤਾ, ਸਮਾਧੀ ਲੱਗੀ ਹੋਈ ਹੈ ਭਾਈ ਕਨਈਏ, ਨੇਤਰ ਖੁੱਲ੍ਹੇ, ਕਹਿਣ ਲੱਗਿਆ ਮਹਾਰਾਜ ਤੁਸੀਂ ਮੇਰੇ ਮੂੰਹ 'ਚ ਪਾਣੀ ਨਹੀਂ ਸੀ ਪਾਇਆ, ਆਵੇ ਹਯਾਤ ਪਾਤਾ, ਮੇਰੀ ਜ਼ਿੰਦਗੀ ਬਦਲਤੀ, ਮੈਂ ਨੌਕਰੀ ਛੱਡ ਦਿੱਤੀ ਅਤੇ ਮੈਂ ਤੁਹਾਡਾ ਮਰੀਦ ਬਣ ਕੇ, ਤੁਹਾਡੇ ਚਰਨਾਂ ਦਾ ਸੇਵਕ ਬਣ ਕੇ ਆਇਆ, ਮੇਰੇ 'ਤੇ ਸੇਵਾ ਲਓ, ਆਹ ਪਾਰਸ ਸਾਡੇ ਬਜ਼ੁਰਗਾਂ ਨੂੰ ਕਿਸੇ ਥਾਂ ਤੋਂ ਪ੍ਰਾਪਤ ਹੋਇਆ ਸੀ, ਇਹ ਲੋਹੇ ਨਾਲ ਲਾ ਦਿਓ, ਸੋਨਾ ਹੀ ਸੋਨਾ ਬਣ ਜੂ। ਭਾਈ ਕਨਈਆ ਕਹਿਣ ਲੱਗੇ, ਮੁਗਲ ਖਾਨ ਇਹ ਸਾਡੇ ਕਿਸੇ ਕੰਮ ਦਾ ਨਹੀਂ, ਇਹ ਤਾਂ ਪੱਥਰ ਹੈ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾ, ਕਹਿੰਦੇ ਸਾਡੇ ਕਿਸੇ ਕੰਮ ਦਾ ਨਹੀਂ ਹੈ, ਤੂੰ ਰੱਖ, ਤੂੰ ਦੁਨੀਆਦਾਰ ਹੈ ਤੇਰੇ ਕੰਮ ਆ ਜਾ। ਨਹੀਂ ਮਹਾਰਾਜ, ਮੈਂ ਤਾਂ ਤੁਹਾਡੇ ਚਰਨਾਂ 'ਚ ਭੇਟਾ ਕਰਨਾ। ਕਹਿੰਦੇ ਨਾ, ਵਾਰ ਵਾਰ ਕਹਿੰਦੇ, ਚੰਗਾ ਕਹਿੰਦੇ ਸਾਡੇ ਕੋਲ ਆ ਗਿਆ, ਹੁਣ ਤੇਰਾ ਕਬਜ਼ਾ ਤਾਂ ਨਹੀਂ ਇਹਦੇ ਉੱਤੇ, ਕਹਿੰਦਾ ਨਹੀਂ, ਵਗਾ ਕੇ ਨਦੀ 'ਚ ਮਾਰਿਆ। ਮੁਗਲ ਸਾਹਿਬ ਰੋਣ ਲੱਗ ਗਿਆ, ਮਹਾਰਾਜ ਇਹ ਤਾਂ ਮਿਲਦਾ ਹੀ ਨਹੀਂ ਹੈ, ਤੁਸੀਂ ਨਦੀ ਸਿੱਟਦਾ। ਫਿਰ ਕਹਿੰਦੇ ਕੀ ਕਰੀਏ, ਕਹਿੰਦੇ ਜੇ ਮਿਲ ਜਾਵੇ ਤਾਂ ਚੰਗਾ ਹੀ ਹੈ। ਕਹਿੰਦੇ ਚੰਗਾ, ਨਦੀ ਨੂੰ ਭਾਈ ਕਨਈਆ ਕਹਿਣ ਲੱਗਿਆ, ਕਹਿੰਦਾ ਇਹ ਨਦੀ ਇਹਦਾ ਪਾਰਸ ਤੇਰੇ ਵਿੱਚ ਹੈ, ਇਹਨੂੰ ਦੇ ਦੇ। ਦੇਖਦੇ ਦੇਖਦੇ ਨਦੀ ਦੇ ਦੋ ਹਿੱਸੇ ਹੋ ਗਏ, ਅਤੇ ਜਿੱਥੇ ਪਾਰਸ ਪਿਆ ਸੀ ਉੱਚਾ ਥਾਂ ਆ ਗਿਆ, ਉੱਥੇ ਬੇਅੰਤ ਪੱਥਰ ਪਏ ਨੇ, ਪਾਣੀ 'ਚੋਂ ਤੈਰ ਕੇ ਉੱਥੇ ਪਹੁੰਚ ਗਿਆ। ਜਾ ਕੇ ਪਾਰਸ 'ਚ ਹੈਰਾਨ ਹੋ ਗਿਆ ਵੀ ਇੱਥੇ ਤਾਂ ਜਿੰਨੇ ਪੱਥਰ ਨੇ ਸਾਰੇ ਹੀ ਪਾਰਸ ਨੇ, ਮੈਂ ਕਿਹੜੇ ਪਾਰਸ ਦੀ ਗੱਲ ਕਰਨਾ, ਇਹ ਤਾਂ ਸਾਰੇ ਹੀ ਪਾਰਸ ਹੈ ਪਾਰਸ ਨੇ। ਸਮਝ ਆ ਗਈ, ਵਾਪਸ ਆ ਗਿਆ, ਕਹਿੰਦਾ ਭਾਈ ਸਾਹਿਬ ਮੈਨੂੰ ਉਹ ਚੀਜ਼ ਦੇ ਦਿਓ ਜਿਹੜੀ ਨਿਗਾਹ ਦੇ ਨਾਲ ਪੱਥਰ ਵੀ ਪਾਰਸ ਬਣ ਜਾਂਦੇ। ਕਹਿੰਦੇ ਉਹ ਤਾਂ ਪਰਮੇਸ਼ਰ ਦਾ ਨਾਮ ਹੈ ਭਾਈ, ਪ੍ਰਭੂ ਦਾ ਨਾਮ ਹੈ, ਉਹਦੇ ਵਿੱਚ ਇਹ ਸ਼ਕਤੀ ਹੈ ਜੋ ਕੁਛ ਜੀ ਕਰਦਾ ਬਣਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਨਿਰਵੈਰ ਨਿਰਾਲਾ ਕਿਵੇਂ ਹੈ, ਗੁਰੂ ਦਸ਼ਮੇਸ਼ ਪਿਤਾ ਨੂੰ ਜੇ ਅਸੀਂ ਬਹੁਤ ਧਿਆਨ ਦੇ ਨਾਲ ਪਿਆਰ ਦੇ ਨਾਲ ਸਟੱਡੀ ਕਰੀਏ, ਇੱਕ ਇੱਕ ਕੌਤਕ ਉਹਨਾਂ ਦਾ ਜੀਵਨ ਨੂੰ ਬਦਲਾਉਣ ਵਾਲਾ, ਇੱਕ ਇੱਕ ਕੌਤਕ ਉਹਨਾਂ ਦੀ ਮਹਿਮਾ ਕਹੀ ਨਹੀਂ ਜਾਂਦੀ। ਉਹਨਾਂ ਦੇ ਬਾਰੇ ਇਸ ਤਰ੍ਹਾਂ ਦੇ ਨਾਲ ਫਰਮਾਨ ਹੈ, ਪੜ੍ਹੋ ਪਿਆਰ ਨਾਲ।
ਮਾਹੋ ਮਾਹੋ ਕੋ ਮਿੰਨਤ ਸਿਮਰਨ ਦਾ, ਮਾਹੋ ਮਾਹੋ ਕੋ ਮਿੰਨਤ ਸਿਮਰਨ ਦਾ।
ਕਿਸੇ ਵੀ ਧਰਮ ਨੇ ਗੱਲ ਨਹੀਂ ਕੀਤੀ, ਉਹ ਗੁਰੂ ਦਸ਼ਮੇਸ਼ ਪਿਤਾ ਨੇ ਕਰਕੇ ਦਿਖਾ ਦਿੱਤੀ। ਇੱਕ ਸਧਾਰਨ ਜਲ ਸਧਾਰਨ ਪਤਾਸ਼ੇ, ਜਦੋਂ ਖੰਡਾ ਅਤੇ ਬਾਟਾ ਲੈ ਕੇ ਉਹਦੇ ਉੱਤੇ ਪਾਣੀ ਬਾਣੀ ਪੜ੍ਹਨੀ ਸ਼ੁਰੂ ਕੀਤੀ, ਉਹ ਤਿੰਨ ਚੀਜ਼ਾਂ ਭਰ ਦਿੱਤੀਆਂ, ਜੰਤਰ ਮੰਤਰ ਤੰਤਰ। ਇਹਨਾਂ ਦਾ ਬੜਾ ਜ਼ੋਰ ਸੀਗਾ ਉਸ ਵੇਲੇ, ਬੜੇ ਮੰਤਰੀ ਸੀ ਜਿਹੜੇ ਇਸਲਾਮ ਵਾਲੇ ਸੀ, ਮੌਲਵੀ ਵਗੈਰਾ ਬੜੇ ਵੱਡੇ ਮੰਤਰ ਜਾਣਦੇ ਸੀ, ਜਿਹੜੇ ਜੋਗੀ ਸੀ ਇਹ ਵੱਡੇ ਵੱਡੇ ਜਾਣਦੇ ਸੀ। ਮਹਾਰਾਜ ਨੇ ਤਿੰਨਾਂ ਤੋਂ ਹੀ ਬਚਾਤਾ ਵੀ ਨਾ ਕੋਈ ਜੰਤਰ ਚੱਲੇ, ਨਾ ਮੰਤਰ ਚੱਲੇ, ਨਾ ਤੰਤਰ ਚੱਲੇ। ਉਹਨਾਂ ਸਾਰਿਆਂ ਤੋਂ ਸ੍ਰੇਸ਼ਟ ਜਲ ਨੂੰ ਮੰਤਰ ਦਿੱਤਾ। ਪੰਜ ਬਾਣੀਆਂ ਪੜ੍ਹ ਕੇ ਜਦੋਂ ਪੂਰੇ ਜਲਾਲ ਦੇ ਨਾਲ ਤਿਆਰ ਹੋ ਗਿਆ ਬਾਟਾ, ਉਸ ਵੇਲੇ ਪਾਣੀ ਕੁਛ ਉਛਲ ਕੇ ਬਾਹਰ ਗਿਰ ਗਿਆ। ਇੱਕ ਚਿੜਾ ਦੋ ਜੋੜੀ ਚਿੜਿਆਂ ਦੀ ਨੱਠ ਕੇ ਆ ਕੇ ਇੱਕ ਇੱਕ ਘੁੱਟ ਭਰ ਕੇ ਲੈ ਗਈ, ਭਰਨ ਦੀ ਦੇਰ ਸੀ, ਉੱਥੇ ਲੜਨਾ ਸ਼ੁਰੂ ਕਰ ਦਿੱਤਾ। ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਬੁੱਢਾ ਜੀ ਦੇ ਪੋਤਰੇ, ਅਨੁਭਵੀ ਮਹਾਂਪੁਰਸ਼, ਤ੍ਰਿਕਾਲ ਦਰਸ਼ੀ, ਤਿੰਨਾਂ ਅਕਾਲਾਂ ਦੀ ਸੋਝੀ ਵਾਲੇ, ਨੇਤਰ ਭਰ ਕੇ ਜਾਂ ਦੇਖਣ ਲੱਗੇ, ਕਹਿਣ ਲੱਗੇ ਹੈ ਐਡਾ ਜ਼ਬਰਦਸਤ ਇਹਦਾ ਜਲ ਬਣਾ ਦਿੱਤਾ ਗੁਰੂ ਪਾਤਸ਼ਾਹ ਨੇ। ਉਸੇ ਵੇਲੇ ਉੱਠ ਕੇ ਚਲੇ ਗਏ ਮਾਤਾ ਜੀਤੋ ਜੀ ਨੂੰ ਜਾ ਕਹਿਣ ਲੱਗੇ, ਮਾਤਾ ਜੀ ਗੁਰੂ ਮਹਾਰਾਜ ਪੰਥ ਸਜਾਉਣ ਲੱਗੇ ਨੇ ਨਵਾਂ। ਅੱਜ ਤੱਕ ਜਿੰਨੇ ਵੀ ਸ਼ੁਭ ਕਾਰਨ ਕਾਰਜ ਹੋਏ ਨੇ, ਰਾਮ ਚੰਦਰ ਜੀ ਨੇ ਜਦੋਂ ਰਾਵਣ ਦੇ ਉੱਤੇ ਚੜ੍ਹਾਈ ਕੀਤੀ ਹੈ, ਉਸ ਵੇਲੇ ਜੱਗ ਕਰਨ ਵੇਲੇ ਸੀਤਾ ਜੀ ਦੀ ਲੋੜ ਪਈ, ਰਾਵਣ ਨੂੰ ਰਿਕੁਐਸਟ ਕੀਤੀ ਗਈ ਕਿ ਤੂੰ ਸੀਤਾ ਨੂੰ ਲੈ ਕੇ ਆ। ਚੰਗੇ ਸੀ ਅੱਜ ਕੱਲ੍ਹ ਦੇ ਰਾਜਿਆਂ ਨਾਲੋਂ, ਵੈਰ ਸੀ ਸਭ ਕੁਛ ਸੀ, ਲੇਕਿਨ ਬਚਨ ਦੇ ਪੱਕੇ ਸੀ। ਸੀਤਾ ਨੂੰ ਲਿਆਇਆ, ਜੱਗ ਸੰਪੂਰਨ ਹੋਇਆ। ਕਹਿਣ ਲੱਗੇ ਤੂੰ ਬ੍ਰਾਹਮਣ ਦੀਆਂ ਆਸ਼ੀਰਵਾਦ ਦੇ। ਕਹਿੰਦੇ ਹੇ ਰਾਮ, ਮੈਂ ਇਸ ਵੇਲੇ ਰਾਵਣ ਬ੍ਰਾਹਮਣ ਤੈਨੂੰ ਆਸ਼ੀਰਵਾਦ ਦਿੰਦਾ, ਤੇਰੀ ਵਿਜਾ ਹੋਵੇ ਰਾਵਣ ਦੇ ਉੱਤੇ। ਕਹਿਣ ਲੱਗੇ ਮਾਤਾ ਜੀ, ਜਦ ਵੀ ਕੋਈ ਨੇਕ ਕੰਮ ਹੋਇਆ ਤਾਂ ਮਾਤਾਵਾਂ ਨਾਲ ਰਹੀਆਂ ਨੇ, ਅਤੇ ਅੱਜ ਪੰਥ ਦੀ ਸਾਜਨਾ ਹੋ ਰਹੀ ਹੈ, ਅੱਖਾਂ ਨਾਲ ਮੈਂ ਦੇਖਿਆ ਆ, ਇੱਕ ਇੱਕ ਘੁੱਟ ਭਰੀ ਆ ਚਿੜਿਆਂ ਨੇ, ਲਹੂ ਨਹਾਨ ਹੋ ਕੇ ਚੜ੍ਹਾਈ ਕਰ ਗਏ। ਇਹ ਤਾਂ ਬੜਾ ਕਰੂਰ ਪੰਥ ਹੋ ਜਾਏਗਾ, ਮਿਠਾਸ ਪਾਓ ਇਹਦੇ ਵਿੱਚ ਜਾ ਕੇ। ਉਸ ਵੇਲੇ ਮਾਤਾ ਜੀ ਨੇ ਬਹੁਤ ਸਾਰੇ ਪਤਾਸ਼ੇ ਲੈ ਕੇ ਬਾਟੇ 'ਚ ਲਿਆ ਕੇ ਪਾ ਦਿੱਤੇ। ਮਹਾਰਾਜ ਜੀ ਅੱਤ ਪ੍ਰਸੰਨ ਹੋ ਗਏ, ਕਹਿਣ ਲੱਗੇ ਤੁਸੀਂ ਮਾਵਾਂ ਵਾਲਾ ਕੰਮ ਕਰਿਆ, ਬਹੁਤ ਚੰਗਾ ਕਰਿਆ ਤੁਸੀਂ। ਇਹ ਐਡਾ ਕਰੂਰ ਪੰਥ ਬਣਨਾ ਸੀ ਕਿ ਦੁਸ਼ਮਣ ਨੇ ਸਾਹਮਣੇ ਨਹੀਂ ਸੀ ਕਰਨਾ, ਮਾੜੇ ਆਦਮੀ 'ਤੇ ਇਹਦਾ ਜਲਾਲ ਇੰਨਾ ਹੋਣਾ ਸੀ, ਦੇਖਦੀ ਸਾਰ ਉਹਦੇ 'ਚੋਂ ਬਰਿਆਈ ਨਿਕਲ ਜਾਇਆ ਕਰਨੀ। ਚੰਗਾ ਕਰਿਆ ਤੁਸੀਂ ਮਿਠਾਸ ਲਿਆ ਤੀ। ਇਹ ਬਾਟਾ ਜਿਹੜਾ ਸੁਨਹਿਰਾ ਹੈ, ਹੁਣ ਇਹ ਭਾਈ ਬਣ ਗਏ ਆਪਸ ਵਿੱਚ, ਜੇ ਲੜ ਵੀ ਪੈਣਗੇ ਤਾਂ ਇਹਦੀ ਸਾਂਝ ਇਹਨਾਂ ਨੂੰ ਫਿਰ ਇਕੱਠਾ ਕਰ ਦੇ। ਮਿਠਾਸ ਲਿਆ ਤੀ ਤੁਸੀਂ। ਸੋ ਭਾਈ ਗੁਰਦਾਸ ਜੀ ਜਿਹੜੇ ਗੁਰਦਾਸ ਸਿੰਘ ਜੀ ਹੋਏ ਨੇ, ਉਹ ਇਸ ਵਾਕਿਆ ਨੂੰ ਲਿਖਦੇ ਨੇ ਕਿ ਆਏ ਪਿਆਰਿਓ, ਹੁਣ ਸੰਸਾਰ ਦੇ ਵਿੱਚ ਪਹੁਲ ਤੋਂ ਖਾਲੀ ਨਾ ਕੋਈ ਰਹੇ, ਕਿਉਂਕਿ ਗੁਰੂ ਤੋਂ ਨਾਮ ਮਿਲਣ ਦਾ ਇੱਕੋ ਹੀ ਤਰੀਕਾ ਹੈ। ਸਮਰੱਥ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਦਸ਼ਮੇਸ਼ ਪਿਤਾ ਨੇ ਆਪਣੇ ਹੁੰਦੇ ਹੁੰਦੇ ਗੁਰੂ ਦੀ ਹਾਜ਼ਰੀ ਦੇ ਅੰਦਰ ਪੰਜ ਪਿਆਰੇ, ਜਿਸ ਨੂੰ ਪੰਥ ਦੇ ਸ਼੍ਰੋਮਣੀ ਕਹਿੰਦੇ ਨੇ, ਉਹਨਾਂ ਦੇ ਰਾਹੀਂ ਨਾਮ ਦੇਣ ਦੀ ਰੀਤ ਪਾਈ, ਜੋਤ ਗੁਰੂ ਦੀ, ਜੋਗਤ ਪੰਥ ਦੀ। ਸੋ ਪੰਜ ਪਿਆਰਿਆਂ ਦੀ ਹਜ਼ੂਰੀ 'ਚ ਆ ਕੇ ਨਾਮ ਦੀ ਦਾਤ ਪ੍ਰਾਪਤ ਕਰੋ। ਫਿਰ ਇਹ ਮੰਤਰ ਜਿਹੜਾ ਇਹਦੀ ਕਮਾਈ ਕਰਕੇ ਨਾਮ ਅੰਦਰੋਂ ਹੀ ਪ੍ਰਗਟ ਹੋ ਜਾਏਗਾ। ਕਹਿੰਦੇ ਇਸ ਤਰ੍ਹਾਂ ਹੋ ਵੀ ਜਾਂਦਾ, ਕਿਉਂਕਿ ਨਾਮ ਐਸੀ ਚੀਜ਼ ਹੈ ਜਿੰਨਾ ਚਿਰ ਕਮਾਏ ਹੋਏ ਹਿਰਦੇ 'ਚੋਂ ਨਾ ਆਵੇ ਉਹਦੀ ਜੜ ਨਹੀਂ ਲੱਗਦੀ। ਆਹ ਬੋੜ ਦਾ ਦਰਖਤ ਹੈ, ਇਹਦੀ ਗੋਲ ਹੈ ਜਿਹੜੀ ਰੂੜੀ 'ਚ ਦੱਬ ਦਿਉ ਤਾਂ ਵੀ ਨਹੀਂ ਹਰਾ ਹੁੰਦਾ। ਜਾਨਵਰ ਖਾ ਜਾਵੇ ਉਹਦੇ ਮੇਧੇ 'ਚੋਂ ਹੋ ਕੇ ਆ ਜਾਵੇ, ਜਿੱਥੇ ਉਹਦੀ ਬਿੱਠ ਗਿਰ ਜਾ ਉੱਥੇ ਹੀ ਹਰਾ ਹੋ ਜਾਂਦਾ। ਇਸੇ ਤਰ੍ਹਾਂ ਬੰਦਗੀ ਕਰਨ ਵਾਲੇ ਦੇ ਮੁੱਖ ਤੋਂ ਨਾਮ ਦਾ ਉਚਾਰਨ ਹੋ ਜਾਵੇ, ਕੰਨਾਂ ਤਾਈਂ ਹਿਰਦੇ 'ਚ ਰਹਿ ਜਾਵੇ, ਉਹ ਨਾਮ ਜਪਣ ਲੱਗ ਜਾਵੇ। ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਵਾਲੇ ਮਹਾਂਪੁਰਸ਼ ਜਿਹੜੇ ਵੱਡੇ ਦੇਸ਼ ਭਗਤ ਵੀ ਸੀ ਅਤੇ ਨਾਲ ਵੱਡੇ ਮਹਾਂਪੁਰਸ਼, ਬੜੇ ਖੋਜੀ ਬਾਣੀ ਦੇ ਰਸੀਏ, ਆਪ ਲੁਧਿਆਣੇ ਅੰਮ੍ਰਿਤ ਛਕਾਉਣ ਚਲੇ ਗਏ। ਸਕੂਲ ਦੇ ਬੱਚਿਆਂ ਨੇ ਅੰਮ੍ਰਿਤ ਛਕਣਾ ਸੀ, ਚਾਰ ਪਿਆਰੇ ਆ ਗਏ, ਪੰਜਵੇਂ ਨਾ ਆਏ। ਛਾਂਟ ਛਾਂਟ ਕੇ ਰੱਖਦੇ ਸੀ ਵੀ ਇਹਦੀ ਲਿਵ ਗੁਰੂ ਨਾਲ ਹਰ ਵਕਤ ਜੁੜੀ ਰਹਿੰਦੀ ਆ। ਜਣੇ ਖੜੇ ਨੂੰ ਫੜ ਕੇ ਨਹੀਂ ਸੀ ਕਹਿੰਦੇ ਪੰਜ ਪਿਆਰੇ ਬਣਦਾ, ਪਿਆਰਾ ਉਹੀ ਬਣਦਾ ਸੀ ਜਿਹਦੇ ਅੰਦਰ ਵਸਦਾ ਸੀ ਅੰਤਰ ਗੁਰ ਅਰਾਧਨਾ, ਜਿਹਦਾ ਜਪ ਗੁਰਨਾ, ਨੇਤਰੀ ਸਤਿਗੁਰ ਦੇਖਣਾ, ਸਰਵਣੀ ਸੁਣਨਾ ਗੁਰਨਾ, ਸਤਿਗੁਰ ਸੇਤੀ ਰੱਤਿਆ ਦਰਗੇ ਪਾਈ ਹੇਠਾਂ। ਜਿਹੜੇ ਪਿਆਰ ਕਰਦੇ ਸੀ ਗੁਰੂ ਨਾਲ, ਰੱਤੇ ਸਹੀ ਜੇ ਮੁੱਖ ਨਾ ਮੁੜਨ ਜਿਹਨਾਂ ਸਜਾਤਾ ਸਨ, ਜਿਹੜੇ ਹਰ ਵਕਤ ਗੁਰੂ ਨਾਲ ਪਿਆਰ 'ਚ ਰਹਿੰਦੇ ਸੀ ਉਹਨਾਂ ਨੂੰ ਪੰਜ ਪਿਆਰੇ ਬਣਾਇਆ ਜਾਂਦਾ ਸੀ। ਅਤੇ ਉਸ ਵੇਲੇ ਭਾਈ ਸਾਹਿਬ ਨੂੰ ਅਨੁਭਵ ਹੋਇਆ ਕਿ ਆ ਗਏ, ਸ਼ਕਲ ਪਹਿਲਾਂ ਆ ਗਈ ਸਰੀਰ ਪਿੱਛੋਂ ਆਇਆ। ਕਹਿੰਦੇ ਕਰੋ ਅਰਦਾਸ, ਆ ਪਹੁੰਚੇ ਇੱਥੇ, ਅਰਦਾਸ ਹੋ ਗਈ। ਅਰਦਾਸੀਆ ਸਿੰਘ ਹੈਰਾਨ ਹੋਇਆ ਵੀ ਚਾਰ ਦੀ ਅਰਦਾਸ ਕਰੀ ਹੈ, ਪੰਜ ਦੀ ਅਰਦਾਸ ਕਰੀ ਹੈ, ਹੈਗੇ ਹਾਜ਼ਰ ਚਾਰ। ਅਰਦਾਸ ਤੋਂ ਬਾਅਦ ਮੱਥਾ ਟੇਕ ਕੇ ਜਦੋਂ ਉੱਠ ਕੇ ਖੜਾ ਹੋਇਆ ਕੀ ਦੇਖਦਾ, ਪੰਜਵੇਂ ਵੀ ਪਿੱਛੇ ਖੜੇ। ਭਾਈ ਸਾਹਿਬ ਕਹਿਣ ਲੱਗੇ ਆ ਗਏ ਤੁਸੀਂ? ਕਹਿੰਦੇ ਹਾਂ। ਕਿੱਥੋਂ ਆਏ ਹੋ? ਕਹਿੰਦੇ ਜਿੱਥੇ ਯਾਦ ਕਰਿਆ ਸੀ ਉੱਥੋਂ ਹੀ ਆਏ। ਨਾ ਤਾਂ ਦਿੱਥ ਸੀ ਕੋਈ ਸਮੇਂ ਦੀ, ਬਈ 10 ਮੀਲ ਜਾਣਾ, 20 ਮੀਲ ਜਾਣਾ, 50 ਮੀਲ ਜਾਣਾ, ਇੱਧਰੋਂ ਯਾਦ ਕਰੇ ਉੱਧਰ ਪਹੁੰਚ ਜਾਂਦੇ ਸੀ, ਇਹੋ ਜਿਹੇ ਗੁਰਸਿੱਖ ਸੀਗੇ। ਸੋ ਜਦੋਂ ਅੰਮ੍ਰਿਤ ਦੀ ਤਿਆਰੀ ਹੋ ਗਈ ਤਾਂ ਅੰਮ੍ਰਿਤ ਛਕਾਉਣਾ ਸ਼ੁਰੂ ਹੋਇਆ ਤਾਂ ਉਹ ਬੀਬੀ ਜੀ ਦੇ ਪਿਤਾ ਜੀ ਸੀਗੇ, ਇਹਨਾਂ ਦੀ ਵਾਰੀ ਮੂਹਰੇ ਸੀ। ਅੰਮ੍ਰਿਤ ਛਕਾਉਣ ਲੱਗੇ, 5 ਚੂਲੇ ਸੀਸ 'ਚ ਪਾਏ, 5 ਪਾਏ, ਅਤੇ ਜਦੋਂ ਨੇਤਰਾਂ 'ਚ ਛਿੱਟਾ ਦੇਣ ਲੱਗੇ, ਪੂਰੇ ਜਲਾਲ ਦੇ ਵਿੱਚ ਆ ਕੇ ਛਿੱਟਾ ਮਾਰਿਆ, ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਬੱਚਾ ਅੱਧਾ ਤਾਂ ਕਹਿ ਗਿਆ, ਅੱਧਾ ਨਾ ਉਹਦੇ ਕਹਿ ਫਿਰ। ਭਾਈ ਸਾਹਿਬ ਨੇ ਦੇਖਿਆ ਮੋਢਾ ਹਿਲਾਇਆ, ਬੱਚੇ ਦੀ ਸੁਰਤ ਚੜ ਗਈ ਉੱਤੇ। ਕਹਿਣ ਲੱਗੇ ਵੀ ਹੁਣ ਕੀ ਹੋਏ ਜੀ? ਬਾਪੂ ਜੀ ਨੂੰ ਕਹਿਣ ਲੱਗੇ, ਕਹਿੰਦੇ ਹੁਣ ਥੋੜ੍ਹਾ ਜਿਹਾ ਸਾਤੇ ਜ਼ੋਰ ਜ਼ਿਆਦਾ ਲੱਗ ਗਿਆ, ਸਾਨੂੰ ਧਿਆਨ ਨਾ ਰਿਹਾ, ਜਲਾਲ ਦੇ ਵਿੱਚ ਆ ਕੇ ਅਮਰ ਸ਼ਿਕਾਇਤ ਆ। ਕਹਿੰਦੇ ਹੁਣ ਕੀ ਹੋਊ? ਕਹਿੰਦੇ ਹੁਣ ਤਾਂ 56 ਘੰਟੇ ਨੂੰ ਸੁਰਤ ਉਤਰੂਏ ਜੀ, ਇਹਨੂੰ ਚੱਕ ਕੇ ਇੱਕ ਪਾਸੇ ਬਿਠਾ ਦਿਓ। ਭਾਈ ਰਣਧੀਰ ਸਿੰਘ ਜੀ ਕਹਿਣ ਲੱਗੇ, ਦੇਖੋ ਪਿਆਰਿਓ, ਕੋਈ ਵੀ ਘੱਟ ਨਹੀਂ ਹੈ ਤੁਹਾਡੇ ਸਾਰਿਆਂ 'ਚ, 1-2 ਚੜ੍ਹਦੇ ਹੋ, ਥੋੜ੍ਹਾ ਥੋੜ੍ਹਾ ਜ਼ੋਰ ਲਾਇਓ, ਬਹੁਤਾ ਨਾ ਲਾਇਓ, ਤੇਜ਼ ਨਾ ਦਿਖਾਇਓ, ਜਲਾਲ ਨਾ ਦਿਖਾਇਓ, ਇਹ ਅੰਮ੍ਰਿਤ ਛਕਾਈਏ, ਜਿੰਨਾ ਕੁ ਭਾਂਡਾ ਹੈ ਉਹਨਾਂ ਵਸਤੂ ਪਾਓ, ਸਹਿ ਨਹੀਂ ਹੋਣੀ ਇਹਨਾਂ ਤੋਂ। ਅੰਮ੍ਰਿਤ ਛਕਾ ਦਿੱਤਾ, ਅਖੰਡ ਪਾਠ ਦਾ ਪਾਠ ਸ਼ੁਰੂ ਹੋ ਗਿਆ। ਉਹਦੇ ਬਾਅਦ ਜਦੋਂ 48 ਘੰਟੇ ਬਾਅਦ ਪਾਠ ਪਿਆ, ਉਹਨਾਂ ਦਿਨਾਂ 'ਚ ਪੂਰੇ 48 ਘੰਟੇ ਬਾਅਦ ਭੋਗ ਪਾਇਆ ਜਾਂਦਾ ਸੀ, ਪਹਿਲਾਂ ਨਹੀਂ ਸੀ ਪੜ੍ਹਦੇ ਹੁੰਦੇ। ਉਸ ਤੋਂ ਬਾਅਦ ਆਸਾ ਜੀ ਦੀਵਾਰ ਦਾ ਕੀਰਤਨ ਸ਼ੁਰੂ ਹੋ ਗਿਆ, 8 ਘੰਟੇ ਕੀਰਤਨ ਹੁੰਦੇ ਹੋ ਗਏ, 56 ਘੰਟੇ ਹੋ ਗਏ, ਬੱਚਾ ਹਿੱਲਣ ਲੱਗ ਗਿਆ, ਹਿੱਲਦਾ ਧਰਤੀ ਤੋਂ ਉੱਚਾ ਉੱਠ ਗਿਆ, ਇਹਨਾਂ ਉੱਠ ਕੇ ਸਾਰਿਆਂ ਦੇ ਸਿਰ ਤੋਂ ਉੱਚਾ ਹੋ ਗਿਆ। ਭਾਈ ਸਾਹਿਬ ਕਹਿੰਦੇ ਉਹਨੇ ਲੱਤਾਂ ਖੋਲ ਲਈਆਂ ਅਤੇ ਸੰਗਤ ਉੱਤੇ ਤੈਰਨ ਲੱਗ ਗਿਆ ਜਿਵੇਂ ਮੱਛੀ ਤੈਰਦੀ ਹੁੰਦੀ। ਸਾਡੇ ਸੀਸ ਤੋਂ ਹੋ ਕੇ, ਬਾਜਿਆਂ ਦੇ ਉੱਤੇ ਦੀ ਹੋ ਕੇ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਕੇ ਲੰਮਾ ਪੈ ਗਏ। ਬਾਪੂ ਜੀ ਆਏ, ਕਹਿਣ ਲੱਗੇ ਭਾਈ ਸਾਹਿਬ, ਇਸ ਦੀ ਰੂਹ ਇਸ ਵੇਲੇ ਨਿਰੰਕਾਰ ਦੇ ਦਰਵਾਜ਼ੇ ਦੇ ਬਾਹਰਲੇ ਪਾਸੇ ਖੜੀ, ਸੰਜੋਗ ਮੰਗ ਰਹੀ ਹੈ, ਤੁਸੀਂ ਲਾਵਾਂ ਦਾ ਕੀਰਤਨ ਸ਼ੁਰੂ ਕਰ ਦਿਓ। ਭਾਈ ਸਾਹਿਬ ਲਿਖਦੇ ਨੇ ਕਿ ਅਸੀਂ ਲਾਵਾਂ ਦਾ ਕੀਰਤਨ ਸ਼ੁਰੂ ਕਰ ਦਿਓ। ਉਹਦੇ ਬਾਅਦ ਉਹ ਬੱਚੇ ਨੂੰ ਹੋਸ਼ ਆਈ, ਸਰੀਰ ਵਿੱਚ ਮੁੜਿਆ, ਧਰਤੀ ਦੇ ਪੈਰ ਰੱਖੇ, ਧਰਤੀ ਦੇ ਪੈਰ ਨਾ ਲੱਗੇ, ਉੱਚਾ ਹੀ ਰਹੇ। ਇਹ ਅੰਮ੍ਰਿਤ ਐਵੇਂ ਚੀਜ਼ ਨਹੀਂ ਸਾਧ ਸਿੰਘ ਜੀ ਵੀ ਐਵੇਂ ਹੀ ਛਕਾਈ ਜਾਓ, ਇਹਦਾ ਬੜਾ ਮੁੱਲ ਦੇਣਾ ਪੈਂਦਾ। ਗੁਰੂ ਦਸ਼ਮੇਸ਼ ਪਿਤਾ ਨੇ ਜਦੋਂ ਅੰਮ੍ਰਿਤ ਛਕਾਤਾ ਪੰਜ ਪਿਆਰਿਆਂ ਦੇ ਬਾਰੇ ਐਸਾ ਲਿਖਿਆ ਹੋਇਆ, ਹੁਣ ਤਾਂ ਐਡੇ ਕਮਜ਼ੋਰ ਬੰਦੇ ਆ ਗਏ ਨਾ ਲਿਖਣ ਵਾਲੇ ਬੋਲਣ ਵਾਲੇ, ਕਹਾਣੀਆਂ ਹੀ ਹੋਰ ਤਰ੍ਹਾਂ ਦੀਆਂ ਬਣਾਉਂਦੇ। ਜਦੋਂ ਤਾਂ ਬਾਬੇ ਅਟਲ ਦੀ ਕਹਾਣੀ ਦੱਸਣਗੇ, ਸਾਖੀ ਦੱਸਣਗੇ ਵੀ ਬਾਬੇ ਅਟਲ ਨੇ ਮੋਹਨ ਤੋਂ ਪਿੱਤ ਲੈਣ ਵਾਸਤੇ ਰਾਤ ਦੇ ਮਰੇ ਹੋਏ ਦੇ ਗਲ ਵਿੱਚ ਖੁੰਡੀ ਪਾ ਕੇ ਕਿਹਾ, ਕਹਿੰਦੇ ਮੋਹਨ ਸਾਡੀ ਪਿੱਤ ਦੇ ਕੇ ਜਾ। ਮੋਹਨ ਉੱਠ ਕੇ ਬੈਠ ਗਿਆ, ਰਾਤ ਦਾ ਸੱਪ ਲੜਿਆ। ਬਾਬੇ ਗੁਰਦਿੱਤਾ ਜੀ ਨੇ ਤੋਂ ਗਊ ਮਰ ਗਈ ਇੱਥੇ ਕੀਰਤਪੁਰ ਸਾਹਿਬ, ਪਹਾੜੀਆਂ ਨੇ ਰੌਲਾ ਪਾ ਤਾ ਵੀ ਅਸੀਂ ਰਾਜੇ ਕੋਲ ਸ਼ਿਕਾਇਤ ਕਰਾਂਗੇ। ਗੁਰੂ ਛੇਵੇਂ ਪਾਤਸ਼ਾਹ ਨੇ ਸ਼ਸਤਰ ਉਤਾਰਤੇ ਸੀ ਉਸ ਵੇਲੇ, ਬਾਬਾ ਗੁਰਦਿੱਤਾ ਜੀ ਕਹਿਣ ਲੱਗਿਆ ਵੀ ਚੰਗਾ ਤੁਸੀਂ ਸ਼ਿਕਾਇਤ ਨਾ ਕਰਿਓ, ਗੜਵੇ ਚੋਂ ਪਾਣੀ ਲਿਆ, ਸਤਨਾਮ ਵਾਹਿਗੁਰੂ। ਇੰਨਾ ਹੀ ਕਿਹਾ ਗਊ ਉੱਠ ਕੇ ਖੜ ਗਈ, ਕਿਧਰੇ ਉਹਦੀਆਂ ਪੇਟ ਚੋਂ ਅੰਦਰਾਂ ਗਈਆਂ ਹੋਈਆਂ ਗਈਆਂ, ਉਹ ਜਿਵੇਂ ਫੇਰ ਖੜ ਗਈ। ਨਾਮਦੇਵ ਜੀ ਦੇ ਕੋਲ ਮਰੀ ਹੋਈ ਗਊ ਰੱਖ ਦਿੱਤੀ ਵੀ ਇਹਨੂੰ ਜਿਉਂਦੀ ਕਰ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਉਂਦਾ। ਉਹ ਗਊ ਜਿਉਂਦੀ ਕਰਕੇ ਉਹਦਾ ਦੁੱਧ ਕੱਢ ਕੇ ਰਾਜੇ ਨੂੰ ਸੁਲੇਮ ਸ਼ਾਹ ਨੂੰ ਪਿਲਾਤਾ। ਗੁਰੂ ਅਮਰਦਾਸ ਮਹਾਰਾਜ ਜੀ ਬੈਠੇ ਨੇ, ਇੱਕ ਚੀਖ ਸੁਣੀ ਜ਼ੋਰ ਦੀ, ਮਹਾਰਾਜ ਕਹਿਣ ਲੱਗੇ ਜਾਓ ਭਾਈ ਪਤਾ ਕਰੋ ਕੌਣ ਦੁਖੀ ਹੈ। ਆ ਕੇ ਦੱਸਿਆ ਮਹਾਰਾਜ ਬ੍ਰਾਹਮਣੀ ਦਾ ਇਕਲੌਤਾ ਪੁੱਤਰ ਮਰ ਗਿਆ। ਮਹਾਰਾਜ ਕਹਿੰਦੇ ਰੋਵੇ ਨਾ, ਜਾਓ ਕਹੋ ਸਾਡੇ ਕੋਲ ਸਵੇਰੇ ਲਿਆਵੇ। ਸਵੇਰੇ ਲਿਆਉਂਦਾ ਮਹਾਰਾਜ ਜੀ ਨੇ ਚਰਨ ਲਾ ਤਾ, ਉਸ ਵੇਲੇ ਉੱਠ ਕੇ ਖੜਾ ਹੋ ਗਿਆ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਸ ਸਿੱਖਾਂ ਨੇ ਬੇਨਤੀ ਕਰੀ, ਪਾਤਸ਼ਾਹ ਕੱਲ੍ਹ ਬਾਬੇ ਅਮਰਦਾਸ ਦੇ ਨਾਲ ਅਸੀਂ ਤੁਰੇ ਜਾਂਦੇ ਸੀ, ਰਸਤੇ ਦੇ ਵਿੱਚ ਇੱਕ ਹੱਡੀ ਪਈ ਸੀ, ਉਹਨੂੰ ਇਹਨਾਂ ਦਾ ਚਰਨ ਲੱਗ ਗਿਆ, ਸਾਡੇ ਦੇਖਦੇ ਦੇਖਦੇ ਸਾਹ ਬਣ ਗਿਆ, ਡੱਟ ਗਿਆ। ਕੀੜੇ ਮਰੇ ਪਏ ਸੀ, ਚਰਨ ਲੱਗ ਜਾਣ ਉੱਠ ਕੇ ਤੁਰ ਜਾਣ। ਸੱਚੇ ਪਾਤਸ਼ਾਹ ਗਾਂ ਇੱਕ ਹੋਰ ਦੇਖਿਆ, ਇੱਕ ਹੱਡੀ ਪਈ ਕਿਸੇ ਮਨੁੱਖ ਦੀ, ਇਹਨਾਂ ਦਾ ਪੈਰ ਸਹਿਰ ਸਵਾਲ ਲੱਗ ਗਿਆ, ਚਰਨ ਲੱਗਦੀ ਸਾਰ ਧੂੰਆਂ ਜਿਹਾ ਉੱਠਿਆ ਅਤੇ ਮਨੁੱਖ ਬੋਲਣ ਲੱਗ ਗਿਆ ਉਹਦੇ 'ਚ। ਇਹ ਗੱਲਾਂ ਅਸੀਂ ਸਾਰੀਆਂ ਮੰਨ ਲੈਂਦੇ ਹਾਂ, ਕੋਈ ਇਤਰਾਜ਼ ਨਹੀਂ ਕਰਦੀ। ਜਦ ਗੁਰੂ ਸਾਹਿਬ ਦੀ ਗੱਲ ਆਉਂਦੀ ਹੈ ਨਾ, ਉਹਨਾਂ ਦੀ ਕਰਨੀ ਕਮਾਈ ਨੂੰ ਇੰਨਾ ਛੋਟਾ ਕਰ ਦਿੰਦੇ ਹਾਂ ਕਿ ਮਹਾਰਾਜ ਨੇ ਰਾਤ ਨੂੰ ਬੱਕਰੇ ਬੰਨਤੇ, ਪੰਜ ਅੰਦਰ ਲੈ ਜਾਂਦੇ ਸੀ ਅਤੇ ਬੱਕਰੇ ਦਾ ਗਲ ਵੱਢ ਦਿੰਦੇ ਸੀ, ਬੰਦਾ ਨਹੀਂ ਮਾਰਿਆ। ਉਸ ਵੇਲੇ ਦਾ ਜਿਹੜਾ ਅਖਬਾਰ ਨਵੀਸ ਸੀ ਔਰੰਗਜ਼ੇਬ ਦਾ, ਉਹਨੇ ਰਿਪੋਰਟ ਦਿੱਤੀ, ਕਹਿਣ ਲੱਗਿਆ ਬਾਦਸ਼ਾਹ ਸਲਾਮਤ, ਗੁਰੂ ਨੇ ਐਲਾਨ ਕੀਤਾ ਵੀ ਸਾਰੇ ਇੱਕ ਪੰਗਤ 'ਚ ਬੈਠ ਕੇ ਖਾਓ, ਇਕੱਠੇ ਖਾਓ ਇੱਕ ਬਾਟੇ 'ਚ, ਸਾਰੇ ਇੱਕ ਬਾਟੇ 'ਚੋਂ ਅੰਮ੍ਰਿਤ ਛਕੋ, ਜਾਤ ਪਾਤ ਕੋਈ ਨਹੀਂ, ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਣਾ। ਅੱਜ ਤੋਂ ਬਾਅਦ ਗੁਰੂ ਨਾਨਕ ਜਿਹੜਾ ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕੱਲ ਰਾਖੀ ਮੇਰੀ, ਇਹ ਸੀਸ ਹੋਰ ਅੱਗੇ ਨਹੀਂ ਅੱਜ ਤੋਂ ਬਾਅਦ ਝੁਕਣਾ। ਉਸ ਵੇਲੇ ਕੁਝ ਬ੍ਰਾਹਮਣ ਅਤੇ ਕੁਝ ਸਿਆਣੇ ਖੱਤਰੀ ਉੱਠ ਕੇ ਖੜ ਗਏ, ਕਹਿਣ ਲੱਗੇ ਅਸੀਂ ਇਹ ਮੁੰਡੇ ਦੀ ਗੱਲ ਨਹੀਂ ਮੰਨ ਸਕਦੇ, ਚਾਰ ਯੁੱਗ ਦਾ ਧਰਮ ਅਸੀਂ ਨਹੀਂ ਛੱਡ ਸਕਦੇ। ਥੋੜ੍ਹੇ ਜਿਹੇ ਨਿਕਲੇ ਮਹਾਰਾਜ, ਬਾਕੀ ਮੈਂ ਦੇਖਿਆ, ਮੈਂ ਜਿਹੜੀ ਗੱਲ ਤੈਨੂੰ ਦੱਸਣੀ ਹੈ ਉਹ ਹੈ ਕਿ ਜਦੋਂ ਸੀਸ ਮੰਗਣੇ ਸ਼ੁਰੂ ਕੀਤੇ, ਸੀਸ ਦਿੱਤਾ ਪਹਿਲੇ ਨੇ, ਸਾਰਿਆਂ ਦੇ ਸਾਹਮਣੇ ਗਰਦਨ ਕੱਟਤੀ ਉਹਦੀ, ਕਿਤੇ ਅੰਦਰ ਨਹੀਂ ਲੈ ਕੇ ਗਏ, ਉੱਥੇ ਹੀ ਛੱਡ ਦਿੱਤਾ। ਦੂਜਾ ਮੰਗਿਆ, ਦੂਜੇ ਦੀ ਗਰਦਨ ਕੱਟਤੀ, ਤੀਸਰਾ ਮੰਗਿਆ, ਤੀਸਰੇ ਦੀ ਕੱਟਤੀ। ਮੈਂ ਡਰ ਗਿਆ, ਅੱਖਾਂ 'ਤੇ ਹੱਥ ਰੱਖ ਲਏ ਵੀ ਤਾਂ ਦੇਖ ਨਾ ਹੋਵੇ ਵਿਆਹ ਕੀ ਹੋਣ ਲੱਗ ਗਿਆ। ਉਹਦੇ ਬਾਅਦ ਆਵੇ ਹਜ਼ਾਰ ਤਿਆਰ ਕੀਤਾ ਗੁਰੂ ਗੋਬਿੰਦ ਸਿੰਘ ਨੇ, ਉਹਦੇ ਬਾਅਦ ਉਹਨੇ ਸਿਰ ਜੋੜ ਦਿੱਤੇ। ਮੈਨੂੰ ਇਹ ਨਹੀਂ ਪਤਾ ਵੀ ਕਿਹਦਾ ਸਿਰ ਕਿਹਦੇ ਧੜ ਨਾਲ ਜੋੜਿਆ, ਕਿਉਂਕਿ ਮੈਂ ਡਰਿਆ ਹੋਇਆ ਸੀ, ਦੂਰ ਬੈਠਾ ਸੀ, ਮੈਨੂੰ ਡਰ ਸੀ ਕਿਤੇ ਥੱਲੇ ਉਤਰ ਕੇ ਮੈਨੂੰ ਇਹਨਾਂ ਵੱਢ ਦੇ। ਕਹਿੰਦਾ ਮੈਂ ਹੈਰਾਨ ਹੋ ਗਿਆ ਜਦ ਉਹਨਾਂ 'ਤੇ ਛਿੱਟਾ ਮਾਰਿਆ, ਉੱਠ ਕੇ ਉਵੇਂ ਜਿਵੇਂ ਖੜ੍ਹੇ ਹੋ ਗਏ ਸਾਰੀ। ਉਹਨੂੰ ਅਸੀਂ ਇੰਨਾ ਛੋਟਾ ਬਣਾ ਦਿੰਦੇ ਹਾਂ, ਅੰਮ੍ਰਿਤ ਨੂੰ ਇੱਕ ਡਰਾਮਾ ਬਣਾ ਦਿੰਦੇ ਹਾਂ ਬਈ ਤੰਬੂ 'ਚ ਲੈ ਗਏ, ਬੱਕਰੇ ਲੈ ਗਏ, ਉਹਦੇ 'ਚ ਬਹਿਸ ਚੱਲਦੀ ਹੈ ਬਹੁਤ। ਜਦੋਂ ਸਾਧੂ ਜਿਉਂਦਾ ਕਰ ਦਿੰਦੇ ਨੇ, ਸ਼ਮਸ ਤਬਰੇਜ਼ ਦੇ ਸਾਹਮਣੇ ਮਰਿਆ ਹੋਇਆ ਬੱਚਾ ਲਿਆ ਕੇ ਰੱਖਤਾ, ਉਹ ਕਹਿੰਦਾ ਉਹ ਲੜਕੇ ਖਦਾ ਕੇ ਹੁਕਮ ਸੇ ਖੜਾ ਹੋ, ਮੁਲਤਾਨ ਦਾ ਸੀ ਪੀਰ, ਬੱਚਾ ਖੜਾ ਨਹੀਂ ਹੁੰਦਾ। ਦੂਸਰੀ ਵਾਰੀ ਕਿਹਾ ਉਹ ਲੜਕੇ ਖਦਾ ਕੇ ਹੁਕਮ ਸੇ ਖੜਾ ਹੋ, ਨਹੀਂ ਹੋਇਆ। ਉਹ ਲੜਕੇ ਖਦਾ ਕੇ ਹੁਕਮ ਸੇ ਖੜਾ ਹੋ, ਫਿਰ ਨਹੀਂ ਹੋਇਆ। ਨਵਾਬ ਸਾਹਿਬ, ਖਦਾ ਦਾ ਹੁਕਮ ਨਹੀਂ ਮੰਨਦਾ ਤੁਹਾਡਾ ਲੜਕਾ। ਕਹਿੰਦੇ ਪੀਰ ਜੀ ਕੁਛ ਕਰੋ, ਮੇਰਾ ਬੱਚਾ ਜਿਉਂਦਾ ਹੋਣਾ ਚਾਹੀਦਾ। کہتے وہ لڑکے درویش کے حکم سے اٹھ کے کھڑا ہو جا، لڑکا ایک دم کھڑا ہو گیا.